ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋਰੋ ਮਾਵਲ ਕੁਸੁਮ ਬਸੰਤ ਗਨੰਤ ਨਾਵ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ ਉਨਹਿ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਜਿਉਂ ਬੁਲਾਵੈ ਤਿਉਂ ਬੋਲੈ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਵੀਕਐਂਡ ਦੇ ਦੌਰਾਨ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਮਨੋਹਰ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥਿਆਂ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸੇਵਕ ਪਰਿਵਾਰਾਂ ਵੱਲੋਂ ਜੋ ਪਰਸੋਂ ਰੋਜ਼ ਤੋਂ ਗੁਰੂ ਘਰ ਵਿਖੇ ਤੁਰਕੀ ਬਾਣੀ ਆਈ ਜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ ਉਹਨਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਸਮੂਹ ਪਰਿਵਾਰਾਂ ਨੂੰ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਕਾਰਜ ਰਾਸ ਕਰਨ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਆਪ ਜੀ ਨੂੰ ਦੱਸਿਆ ਗਿਆ ਹੈ ਇਸ ਵੀਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਭਗਤ ਸਿੰਘ ਜੀ ਹੁਣਾਂ ਦਾ ਜਨਮ ਸ਼ਹੀਦ ਭਗਤ ਸਿੰਘ ਜੀ ਹੁਣਾਂ ਦਾ ਜਨਮ ਸ਼ਹੀਦ ਭਾਈ ਸੀਤਲ ਸਿੰਘ ਜੀ ਮੱਤੇਵਾਲ ਸਿੱਖ ਸੰਘਰਸ਼ ਸਿੱਖ ਸੋ ਸੰਘਰਸ਼ ਦੇ ਯੋਧੇ ਔਰ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਇਹ ਮਨਾਏ ਜਾ ਰਹੇ ਹਨ ਅੱਜ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਗੁਰੂ ਕੇ ਗੁਣ ਬੇਅੰਤ ਹਨ। ਥੋੜ੍ਹੇ ਕੁ ਸਮੇਂ ਵਿੱਚ ਆਪਾਂ ਵਿਚਾਰ ਸਕੀਏ ਕਿ ਸਾਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਜਿਹਦੇ ਵਿੱਚ ਸਾਡੀ ਕਲਿਆਣ ਹੈ, ਇਹ ਲੋਕ ਅਤੇ ਪਰਲੋਕ ਦੇ ਸੁੱਖ ਹਨ। ਸਾਡੀ ਝੋਲੀ ਵਿੱਚ ਸਤਿਗੁਰੂ ਪਾ ਕੇ ਗਏ, ਸਾਡੀ ਕਲਿਆਣ ਕੀਤੀ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ, ਬਾ ਬਾਣ ਹੈ ਘਰ ਚਾਨਣ ਲਹਿਣਾ। ਧੰਨ ਬਾਬੇ, ਬਾਬਿਆਂ ਦੇ ਬਾਬੇ ਵੱਡੇ ਪੂਜਨੀਕ ਸਤਿਗੁਰੂ, ਸੰਸਾਰ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵਿੱਚ ਜੇ ਕੋਈ ਚਾਨਣ ਮੁਨਾਰਾ ਬਣਿਆ, ਉਹਨਾਂ ਤੋਂ ਅਗਾਂਹ ਨਾਲ ਹੀ ਉਹਨਾਂ ਦੀ ਜੋਤ ਦਾ ਧਾਰਨੀ ਹੋਇਆ, ਉਹਨਾਂ ਨੂੰ ਪ੍ਰਸੰਨ ਕੀਤਾ, ਉਹ ਭਾਈ ਲੈਣਾ ਹੈ, ਭਾਈ ਲੈਣਾ, ਬਾ ਬਾਣਾ ਘਰ ਚਾਨਣ ਲਹਿਣਾ। ਸੋ ਬਾਬੇ ਦੇ ਘਰ ਵਿੱਚ ਉਹਨਾਂ ਤੋਂ ਬਾਅਦ ਮਹਾਨ ਘਾਲਣਾ, ਘਾਲੀ ਮਹਾਨ ਘਾਲਣਾ 8 ਸਾਲ ਦੀ, ਇੱਕ ਸ਼ਬਦ ਸੁਣਿਆ ਸੀ ਭਾਈ ਜੋਤ ਤੋਂ ਕਿ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ, ਸਾ ਕਹਾਲ ਬੁਰੀ ਕਿਉਂ ਕਹਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿੱਤ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇੱਕੋ ਪੌੜੀ ਸੁਣੀ ਸੀ ਭਾਈ ਜੋਤ ਤੋਂ, ਇੱਕੋ ਪੌੜੀ, ਮਨ ਟੁੰਬਿਆ ਗਿਆ ਵੀ ਇਹਦੇ ਵਿੱਚ ਤਾਂ ਸਾਰਾ ਤਾਤੀ ਨਿਚੋੜ ਰੱਖਿਆ ਪਿਆ ਜੀਵਨ ਦਾ, ਮਨਾ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ। ਚਲੇ ਗਏ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ। ਨਾਮ ਵੀ ਲੈਣਾ ਸੀ ਅਤੇ ਲੈਣਾ ਵੀ ਬੜਾ ਸੀ, ਤੁਰੋਂ ਭਾਗ ਬਹੁਤ ਵੱਡੇ ਸਨ। ਸੋ ਤੁਰੋਂ ਲੈਣਾ ਲਿਖਿਆ ਹੋਣ ਕਰਕੇ ਅਤੇ ਬਾਬੇ ਨੇ ਵੀ ਸਾਰੀ ਝੋਲੀ ਝਾੜ ਦਿੱਤੀ। ਕਿਹਾ ਸੀ ਪੁਰਖਾ ਤੇਰਾ ਨਾਮ ਕੀ ਹੈ? ਕਿਹਾ ਮੇਰਾ ਨਾਮ ਲੈਣਾ। ਸਤਿਗੁਰੂ ਕਹਿਣ ਲੱਗੇ ਤੂੰ ਲੈਣਾ ਅਤੇ ਅਸੀਂ ਦੇਣਾ, ਤੇਰਾ ਅਸੀਂ ਦੇਣਾ। 8 ਸਾਲ ਸਾਧ ਸੰਗਤ ਜੀ ਹੁਕਮ ਦੀ ਕਾਰ ਕਮਾਈ, ਹੁਕਮ ਦੀ ਇੰਨਾ ਹੁਕਮ ਮੰਨਿਆ, ਅਡੋਲ ਰਹੇ ਸੱਚੇ ਪਾਤਸ਼ਾਹ ਜੀ ਅਡੋਲ। ਕੋ 19 ਵਾਰ ਪਰਖ ਹੋਈ ਆਪ ਜੀ ਦੀ, 19 ਵਾਰ ਕਿੰਨਾ ਕੁ ਚਿੱਤ ਅਡੋਲ ਹੈ, 19 ਦੀ 19 ਵਾਰ 100 ਵਟਾ 100 ਪਾਸ ਹੋਏ ਬਾਬਾ ਲਹਿਣਾ ਜੀ। ਸੋ ਸਾਖੀਆਂ ਮੁਤਾਬਕ, ਸਿੱਖ ਇਤਿਹਾਸ ਮੁਤਾਬਕ ਸਤਿਗੁਰੂ ਪ੍ਰਸੰਨ ਹੋਏ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅਖੀਰ 'ਤੇ, ਔਰ ਆਪ ਜੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰਾਵੀ ਦੇ ਕਿਨਾਰੇ ਜਿਹੜਾ ਅੱਜ ਲਾਂਘਾ ਖੁੱਲ੍ਹ ਰਿਹਾ, ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਸਿੱਖ ਜਗਤ ਦੀ ਪਹਿਲੀ ਧਰਮਸਾਲ, ਪਹਿਲਾ ਗੁਰਦੁਆਰਾ ਸਾਹਿਬ ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਕਾਇਮ ਕੀਤਾ ਸੀ, ਬਣਾਇਆ ਸੀ, ਉਹ ਕਰਤਾਰਪੁਰ ਜੀ ਦੇ ਲਾਂਘੇ ਦੀ ਗੱਲ ਚੱਲ ਰਹੀ ਹੈ। ਸਤਿਗੁਰੂ ਰਹਿਮਤ ਕਰਨ, ਸਾਨੂੰ ਦੀਦਾਰੇ ਹੋ ਜਾਣ ਖੁੱਲ੍ਹੇ ਉਹਦੇ। ਹੁਣ ਤਾਂ ਦੂਰਬੀਨ ਨਾਲ ਬਾਰਡਰ ਤੋਂ ਖੜੋ ਕੇ ਹੀ ਵੇਖ ਕੇ ਮੁੜ ਆਉਂਦੇ ਹੈ। ਸੋ ਸਾਧ ਸੰਗ ਜੀ, ਉਹ ਸਥਾਨ 'ਤੇ 8 ਸਾਲ ਕਰੋੜੀ ਮੱਲ ਸੇਠ ਨੇ ਜਿਹੜੀ ਜ਼ਮੀਨ ਆਪ ਜੀ ਨੂੰ ਭੇਟਾ ਕੀਤੀ ਸੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਉੱਥੇ ਮਹਾਨ ਹੁਕਮ ਦੀ ਘਾਲਣਾ ਘਾਲ ਕੇ ਪੂਰਨੇ ਪਾ ਕੇ ਆਪ ਜੀ 'ਤੇ ਪ੍ਰਸੰਨ ਹੋਏ। ਸਤਿਗੁਰੂ ਗੁਰਿਆਈ ਬਖਸ਼ ਦਿੱਤੀ, ਆਪਣੇ ਅੰਗਾਂ ਨਾਲ ਲਾ ਕੇ ਜੱਫੀ ਦੇ ਵਿੱਚ ਲੈ ਕੇ ਘੁੱਟ ਕੇ ਸਤਿਗੁਰੂ ਜੀ ਨੇ ਕਿਹਾ ਤੂੰ ਅੰਗਦ ਹੋ ਗਿਆ, ਸਾਡਾ ਸਰੂਪ ਹੋ ਗਿਆ, ਹੁਣ ਲੈਣਾ ਨਹੀਂ, ਤੂੰ ਅੰਗਦ ਦੇਵ ਬਣ ਗਿਆ। ਸੋ ਗੁਰ ਅੰਗਦ ਗੁਰ ਅੰਗ 'ਤੇ ਗੰਗੋ ਜਾਨ ਤਰੰਗ ਉਠਾਇਆ, ਭਾਈ ਗੁਰਦਾਸ ਸਾਹਿਬ ਜੀ ਕਥਨ ਕਰਦੇ ਨੇ। ਸਤਿਗੁਰੂ ਨੂੰ ਕਿਹਾ ਸੀ ਤੁਸੀਂ ਇੱਥੇ ਨਹੀਂ ਰਹਿਣਾ, ਸਾਡੇ ਸਾਹਿਬਜ਼ਾਦੇ ਈਰਖਾ ਕਰਨਗੇ ਕਿ ਅਸੀਂ ਖਾਲੀ ਰਹਿ ਗਏ, ਖਡੂਰ ਸਾਹਿਬ ਚਲੇ ਜਾਓ, ਆਪਣੇ ਨਗਰ ਉੱਥੇ ਨਿਹਾਲ ਕਰੋ। ਆਪ ਜੀ ਨੇ ਉੱਥੇ ਬੈਠ ਕੇ ਹੀ ਗੁਰੂ ਨਾਨਕ ਗੁਰੂ ਜੋਤੀ ਦਾ ਪ੍ਰਸਾਰ ਕੀਤਾ, ਗੁਰਮਤਿ ਦਾ, ਗੁਰਮੁਖੀ ਲਿਪੀ ਦਾ, ਸ਼ਬਦ ਦਾ। ਸੱਚੇ ਪਾਤਸ਼ਾਹ ਜੀ ਨੇ ਬੈਠ ਖਡੂਰੇ ਜੋਤ ਜਗਾਈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਇਹ ਸ਼ਬਦ ਦੀ ਜੋਤ, ਗੁਰੂ ਕੀ ਬਾਣੀ ਦਾ ਉਪਦੇਸ਼ ਖਡੂਰ ਸਾਹਿਬ ਵਿੱਚ ਬੈਠ ਕੇ ਦਿੱਤਾ, ਭਾਗ ਲਾਏ। ਔਰ ਗੁਰੂ ਜੋਤੀ ਦਾ ਚਾਨਣ ਮੁਨਾਰਾ ਬਣਾਇਆ, ਖਡੂਰ ਸਾਹਿਬ ਨੂੰ ਚਾਨਣ ਮੁਨਾਰਾ। ਬੇਅੰਤ ਗੁਣ ਗੁਰੂ ਕੇ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਜੀ। ਉਹਨਾਂ ਨੇ ਆ ਕੇ ਆਪ ਜੀ ਦੀ ਸ਼ਰਨ ਵਿੱਚ ਇੱਕ ਸ਼ਬਦ ਹੀ ਉਹਨਾਂ ਸੁਣਿਆ ਸੀ, ਸਾਧ ਸੰਗਤ ਜੀ ਗੁਰੂ ਦੀ ਭਾਲ ਵਿੱਚ ਸਨ। ਜਦੋਂ ਤਰਕ ਮਾਰੀ ਸਾਧੂ ਨੇ, ਬ੍ਰਹਮਚਰਜ ਸਾਧੂ ਨੇ, 20ਵੀਂ ਵਾਰ ਗੰਗਾ ਤੋਂ ਆ ਰਹੇ ਸਨ, 60 ਸਾਲ ਪੂਰੇ ਹੋ ਗਏ ਨੇ, 61ਵਾਂ ਸਾਲ ਚੜ੍ਹ ਗਿਆ ਬਾਬੇ ਅਮਰਦਾਸ ਜੀ ਦੀ ਉਮਰ ਨੂੰ, ਸੋ ਸਾਰੀ ਜ਼ਿੰਦਗੀ ਸਾਫ ਪੱਧਰਾ ਜੀਵਨ ਬਤੀਤ ਹੋਇਆ। ਭੈ ਭਗਤੀ ਬੈਰਾਗ ਹੈ ਮਨ ਵਿੱਚ, ਗ੍ਰਹਿਸਥੀ ਹਨ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਧਰਮ ਦੀ ਕਾਰ ਕਰਦੇ ਨੇ, ਨਾਲ ਵਾਹਿਗੁਰੂ ਨੂੰ ਮਿਲਣ ਦੀ ਤੜਫ ਹੈ। ਜਿਵੇਂ ਕੋਈ ਕਿਸੇ ਨੇ ਕਹਿ ਦਿੱਤਾ ਸੰਗਤ ਹੋਈ, ਉੱਧਰ ਨੂੰ ਤੁਰ ਪਏ। 20 ਵਾਰ ਤੀਰਥ ਯਾਤਰਾ ਕੀਤੀ, 20ਵੀਂ ਵਾਰ ਜਦੋਂ ਆ ਰਹੇ ਸਨ, ਭਾਵੇਂ ਤੁਰੋਂ ਬਖਸ਼ਿਸ਼ ਲਿਖੀ ਹੋਈ, ਸੱਜੇ ਚਰਨ ਵਿੱਚ ਪਦਮ ਸੀ। ਸੋ ਮਹਾਰਾਜ ਸਾਹਿਬ ਆਏ, ਬ੍ਰਹਮਚਰਜ ਦੀ ਸੰਗਤ ਮਿਲੀ ਸਾਧੂ ਦੀ। ਰਸਤੇ ਵਿੱਚ ਉਹਨੇ ਵੇਖਿਆ ਵੀ ਬੜਾ ਚੰਗਾ ਸੁਭਾਅ ਹੈ। ਆਪ ਜੀ ਕਹਿਣ ਲੱਗੇ, ਉਹਨੇ ਲਾਹੌਰ ਜਾਣਾ ਸੀ, ਰਸਤੇ ਵਿੱਚ ਆਪ ਜੀ ਦਾ ਨਗਰ ਸੀ ਗੋਇੰਦਵਾਲ ਤੋਂ ਲਾਹੌਰ ਜਾਂਦਿਆਂ, ਤਰਨ ਤਾਰਨ ਟੱਪ ਕੇ ਨੂਰ ਦੀ ਸਰਾਂ ਵੱਲ ਦੀ, ਉਦੋਂ ਇਹ ਰਸਤਾ ਸੀ। ਔਰ ਆਪ ਜੀ ਨੇ ਕਿਹਾ, ਮੇਰੇ ਘਰ ਐ ਰੱਬ ਦੇ ਪਿਆਰੇ ਇੱਕ ਰਾਤ ਰਵੋ। ਤਾਂ ਉੱਥੇ ਰਾਤ ਰਹਿਣ ਦਾ ਪ੍ਰੋਗਰਾਮ ਉਹ ਸਾਧੂ ਨੇ ਬਣਾ ਲਿਆ। ਸੋ ਜਦੋਂ ਪ੍ਰਸ਼ਾਦਾ ਪਾਣੀ ਸ਼ਾਮ ਨੂੰ ਛਕਿਆ ਤਾਂ ਚੁਬਾਰੇ ਵਿੱਚ ਟਿਕਾਣਾ ਕੀਤਾ। ਆਪ ਜੀ ਦੇ ਘਰ ਚੁਬਾਰਾ ਸੀ। ਉੱਥੇ ਸੌਣ ਤੋਂ ਪਹਿਲਾਂ ਹੋਰ ਵਿਚਾਰ ਚਰਚਾ ਹੋਈ ਤਾਂ ਉਹਨੇ ਗੱਲਾਂ ਬਾਤਾਂ ਵਿੱਚ ਪੁੱਛ ਲਿਆ ਵੀ ਤੁਹਾਡਾ ਗੁਰੂ ਕੌਣ ਹੈ, ਇੰਨਾ ਚੰਗਾ ਸੁਭਾਅ, ਏਡੀ ਵੱਡੀ ਉਮਰ, ਥੋੜ੍ਹਾ ਜਿੰਨਾ ਵੀ ਹੰਕਾਰ ਨਹੀਂ ਸੁਭਾਅ 'ਚ ਕਿ ਮੈਂ ਕੋਈ ਸਿਆਣਾ ਹਾਂ, ਇੰਨਾ ਸੁਭਾਅ ਚੰਗਾ, ਤੁਹਾਡਾ ਮਹਾਰਾਜ ਮੁਰਸ਼ਦ ਕੌਣ ਹੈ, ਗੁਰੂ ਕੌਣ ਹੈ, ਸਾਧੂ ਨੇ ਪੁੱਛ ਲਿਆ। ਆਪ ਜੀ ਨੇ ਕਿਹਾ, ਬਸ ਇਹੋ ਕਮੀ ਹੈ, ਮੈਂ ਗੁਰੂ ਦੀ ਭਾਲ ਵਿੱਚ ਅਜੇ ਤੱਕ ਮੈਨੂੰ ਕੋਈ ਗੁਰੂ ਨਹੀਂ ਲੱਭਾ ਹੈ, ਮੈਂ ਗੁਰੂ ਵਾਲਾ ਨਹੀਂ। ਬੜੀ ਮਨ ਨੂੰ ਸੱਟ ਲੱਗੀ। ਉਹ ਕਹਿਣ ਲੱਗਾ, ਓਹੋ, ਬੜਾ ਨਿਰਾਸ਼ ਹੋਇਆ ਸਾਧੂ। ਕਹਿਣ ਲੱਗਾ, ਤੁਸੀਂ ਨਿਗਰੇ ਹਾਂ ਅਜੇ ਤੱਕ, ਮੈਂ ਤਾਂ ਬਹੁਤ ਵੱਡਾ ਭੁਲੇਖਾ ਖਾ ਬੈਠਾ। ਸੋ ਮੇਰਾ ਪ੍ਰਣ ਸੀ ਕਿ ਨਿਗਰੇ ਪੁਰਸ਼ ਦੇ ਹੱਥੋਂ ਅੱਜ ਤੱਕ ਮੈਂ ਛਕਿਆ ਨਹੀਂ ਸੀ ਕੋਈ ਪ੍ਰਸ਼ਾਦਾ ਜਲ ਪਾਣੀ, ਮੇਰਾ ਪ੍ਰਣ ਟੁੱਟ ਗਿਆ ਤੁਹਾਡੇ ਘਰੋਂ, ਮੈਂ ਤੁਹਾਡੇ ਪ੍ਰੇਮ 'ਚ ਆ ਕੇ ਛਕ ਲਿਆ ਪ੍ਰਸ਼ਾਦਾ ਪਾਣੀ, ਪਰ ਮੇਰਾ ਜ਼ਿੰਦਗੀ ਦਾ ਪ੍ਰਣ ਟੁੱਟ ਗਿਆ। ਨਿਰਾਸ਼ ਹੋਇਆ ਸਾਧੂ, ਔਰ ਗੁੱਸੇ ਹੋ ਕੇ ਚਲਿਆ ਗਿਆ ਸਾਧ ਸੰਗਤ ਜੀ ਚੁਬਾਰੇ 'ਚੋਂ ਉਤਰ ਕੇ। ਬਾਬੇ ਅਮਰਦਾਸ ਦੇ ਮਨ 'ਤੇ ਗਹਿਰੀ ਸੱਟ ਵੱਜੀ। ਜਿੱਥੇ ਪਹਿਲਾਂ ਗੁਰੂ ਦੀ ਭਾਲ ਵਿੱਚ ਸਨ, ਅੱਜ ਤਾਂ ਉਹਨੇ ਟੁੰਬ ਕੇ ਰੱਖ ਦਿੱਤਾ। ਔਰ ਇੱਕ ਸ਼ਬਦ ਸੁਣਿਆ ਆਪ ਜੀ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਆਪ ਜੀ ਦੇ ਭਤੀਜੇ ਭਾਈ ਜੱਸੂ ਦੇ ਨਾਲ ਵਿਆਹੀ ਹੋਈ ਸੀ। ਵੱਡਾ ਪਰਿਵਾਰ ਸੀ, ਆਪ ਜੀ ਯਾਤਰਾ 'ਤੇ ਕਰਦੇ ਸੀ, ਸੋ ਮਹਾਰਾਜ ਸਾਹਿਬ ਗਏ ਰਹਿੰਦੇ ਸਨ। ਨਾ ਹੀ ਕੋਈ ਸੰਪਰਕ ਹੋਇਆ ਸੀ, ਨਾ ਹੀ ਕੋਈ ਉਸ ਵੇਲੇ ਸਬੱਬ ਬਣਿਆ ਜਦੋਂ ਇਹ ਸ਼ਾਦੀ ਹੋਈ ਸੀ। ਸੋ ਸਾਧ ਸੰਗਤ ਜੀ ਉਸ ਵੇਲੇ ਜਿਵੇਂ ਉਹਨੂੰ ਗੁਰੂ ਸੁਪੁੱਤਰੀ ਨੂੰ ਸਿੱਖਿਆ ਸੀ ਕਿ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦੀ ਤੋਂ ਉੱਠ ਕੇ ਇਸ਼ਨਾਨ ਪਾਨ ਕਰਕੇ ਜਿੰਨੀ ਬਾਣੀ ਕੰਠ ਆ ਉਹ ਬਾਣੀ ਕੰਠ ਪੜ੍ਹਨੀ, ਜਪਜੀ ਸਾਹਿਬ ਦਾ ਪਾਠ ਕਰਨਾ, ਫਿਰ ਕੰਠ ਬਾਣੀ ਪੜ੍ਹਨੀ ਹੈ ਅਤੇ ਕੰਮ ਕਰਨਾ। ਸੋ ਉਹ ਸਵਾਣੀ ਨੇ, ਬੀਬੀ ਅਮਰੋ ਨੇ ਪੈਰ ਰਾਤ ਰਹਿੰਦੀ ਤੋਂ ਉੱਠ ਕੇ ਦੁੱਧ ਵਿੱਚ ਮਦਾਣੀ ਪਾਈ ਹੋਈ ਸੀ। ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਦੇ ਸ਼ਬਦ ਕੰਠ ਪੜ ਰਹੀ ਗੁਰੂ ਕੀ ਸਪੁੱਤਰੀ। ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਦੁਰਾ ਸੋ ਬੁਰਾ ਭਲਾ ਦੁਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸ ਫਾਸਹਿ, ਛੂਟ ਸਮੂੜੇ ਕਵਨ ਗੁਣੀ। ਕਾਇਆ ਆਰਨ ਮਨ ਵਿੱਚ ਸੋ ਐਸਾ ਸਾਰਾ ਸ਼ਬਦ ਆਪ ਜੀ ਗਾ ਰਹੇ ਸਨ। ਸਾਧ ਸੰਗਤ ਜੀ, ਸਮਾਂ ਥੋੜ੍ਹਾ, ਇਸ ਕਰਕੇ ਕਾਹਲੀ ਵਿੱਚ ਪੂਰਾ ਸ਼ਬਦ ਵੀ ਨਹੀਂ ਗਾਇਆ ਜਾ ਸਕਦਾ। ਸਤਿਗੁਰੂ ਰਹਿਮਤ ਕਰਨ, ਅਖੀਰਲੀਆਂ ਤੁਕਾਂ ਸਨ। ਭਇਆ ਮਨੋਰ ਸੋ ਹੋਵੇ ਫਿਰ ਕੰਚਨ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸਟਸ ਦੇਹਾ। ਸੋ ਭਇਆ ਮਨੋਰ ਕੰਚਨ ਫਿਰ ਹੋਵੇ। ਜਦੋਂ ਇਹ ਸੁਣਿਆ ਸ਼ਬਦ ਕਿ ਗਲਿਆ ਹੋਇਆ ਲੋਹਾ, ਜੰਗਾਲਿਆ ਹੋਇਆ ਲੋਹਾ, ਜੇ ਕਿਤੇ ਉਹਨੂੰ ਪਾਰਸ ਮਿਲ ਜਾਵੇ ਤਾਂ ਉਹ ਕੰਚਨ ਲੋਹੇ ਦਾ ਰੂਪ ਹੋ ਜਾਂਦਾ, ਚਮਕਣ ਲੱਗ ਪੈਂਦਾ, ਸਭ ਮੈਲ ਉਹਦੀ ਲੱਥ ਜਾਂਦੀ ਹੈ, ਸੋਹਣਾ ਬਣ ਜਾਂਦਾ। ਸੋ ਅਰ ਐਸਾ ਹੀ ਮਨੁੱਖੀ ਮਨ, ਈਰਖਾ ਵਿੱਚ ਸੜਿਆ ਹੋਇਆ, ਭੁੱਜਦਾ ਹੋਇਆ ਵਿਕਾਰਾਂ ਦੀ ਅੱਗ ਵਿੱਚ, ਕਾਮ ਕ੍ਰੋਧ ਦੀ ਅਗਨ ਵਿੱਚ ਸੜਿਆ ਹੋਇਆ, ਲੋਹੇ ਦੀ ਨਿਆਂ ਗਲਿਆ ਹੋਇਆ ਮਨ, ਮਨਮੁੱਖ ਦਾ ਇਹ ਜੇ ਕਿਤੇ ਪੂਰਾ ਗੁਰੂ ਮਿਲ ਜਾਵੇ, ਕੰਚਨ ਵਰਗਾ ਹੋ ਜਾਂਦਾ, ਕੰਚਨ ਵਰਗਾ। ਗੁਰਪਾਰਸ ਹਮ ਲੋਹੋ, ਮਿਲ ਕੰਚਨ ਹੋਇਆ ਰਾਮ। ਸੋ ਇਹ ਸ਼ਬਦ ਦੀਆਂ ਤੁਕਾਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਸਨ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ। ਜੇ ਕਿਤੇ ਇਹੋ ਜਿਹੇ ਨੂੰ, ਗਲੇ ਸੜੇ ਮਨ ਵਾਲੇ ਨੂੰ, ਈਰਖਵਾਦੀ ਨੂੰ ਪੂਰਾ ਗੁਰੂ ਮਿਲ ਜਾਵੇ, ਉਹਦਾ ਉਪਦੇਸ਼ ਮਿਲ ਜਾਵੇ। ਏਕ ਨਾਮ ਅੰਮ੍ਰਿਤ ਉਹ ਦੇਵੈ, ਇੱਕ ਸਵੰਤੀ ਬੂੰਦ ਦੀ ਨਹੀਂ ਆਈ, ਮਿੱਠੇ ਅੰਮ੍ਰਿਤ ਨਾਮ ਦੀ ਬੂੰਦ ਉਹ ਪੂਰਾ ਗੁਰੂ ਉਹਦੇ ਮੁੱਖ ਵਿੱਚ ਦੇ ਦੇਵੇ, ਤਾਂ ਨਾਨਕ ਤ੍ਰਿਸਟਸ ਦੇਹਾ, ਤਾਂ ਉਹ ਦੇਹੀ ਜਿਹੜੀ ਆ ਸਦਾ ਲਈ ਅਮਰ ਹੋ ਜਾਂਦੀ, ਸਦਾ ਲਈ ਅਮਰ। ਧੰਨ ਬਾਬੇ ਅਮਰਦਾਸ ਨੂੰ, ਮਾਨੋ ਪਿਆਸੇ ਦੇ ਮੂੰਹ ਵਿੱਚ ਅੰਮ੍ਰਿਤ ਪੈ ਗਿਆ ਸ਼ਬਦ ਰਾਹੀਂ। ਕੰਧ ਦੇ ਓਹਲੇ ਸੁਣ ਕੇ ਕਿ ਨੌ ਰਾਣੀ ਹੈ ਸ਼ਾਇਦ ਝਿਜਕ ਨਾ ਜਾਵੇ, ਸਾਰਾ ਸ਼ਬਦ ਆਪ ਜੀ ਨੇ ਸੁਣਿਆ, ਸਾਰੀ ਰਾਤ ਨੀਂਦ ਨਹੀਂ ਆਈ ਸੀ, ਉਹ ਤਰਕ ਵੱਜੀ ਸੀ ਸਾਧੂ ਦੀ, ਅੰਮ੍ਰਿਤ ਵੇਲੇ ਸਾਰਾ ਸ਼ਬਦ ਸੁਣਿਆ। ਫਿਰ ਸਾਹਮਣੇ ਆਏ ਕਿ ਪੁੱਤਰੀ ਇਹ ਕਿਹਦੀ ਬਾਣੀ ਹੈ, ਅੰਮ੍ਰਿਤ ਵੇਲਾ ਅੰਮ੍ਰਿਤ ਬਾਣੀ ਸੁੱਧ ਹਿਰਦੇ ਵਿੱਚੋਂ ਉਚਾਰੀ ਜਾ ਰਹੀ ਸੀ। ਐਸਾ ਸੋ ਜਾਦੂ ਵਰਗਾ ਅਸਰ ਹੋਇਆ ਕਿ ਆ ਕਿਹਦੀ ਬਾਣੀ ਹੈ। ਉਹਨਾਂ ਕਿਹਾ, ਪਿਤਾ ਜੀ ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਹੈ, ਉਹ ਹੁਣ ਸਰੀਰ ਕਰਕੇ ਨਹੀਂ ਹਨ, ਉਹਨਾਂ ਦੀ ਥਾਂ ਮੇਰੇ ਪਿਤਾ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸੁਭਾਏਮਾਨ ਹਨ। ਕਿਹਾ, ਪੁੱਤਰੀ ਮੈਨੂੰ ਉੱਥੇ ਲੈ ਚੱਲ, ਹੁਣ ਮੈਂ ਰਹਿ ਨਹੀਂ ਸਕਦਾ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਜਿਹੜੇ ਸ਼ਬਦ ਆਪਾਂ ਸੁਣੇ ਨੇ, ਐਸੀ ਅਵਸਥਾ ਬਣ ਗਈ। ਉਸ ਵੇਲੇ ਗਏ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ, ਗੁਰੂ ਕੀ ਪੁੱਤਰੀ ਲੈ ਗਈ। ਔਰ ਸਾਧ ਸੰਗਤ ਜੀ, ਕਾਟਵਾਂ ਸਾਲ ਹੈ, ਕਾਟਵਾਂ ਸਾਲ, ਆਪਣੀ ਇਸ ਕੁੜਮਾਚਾਰੀ ਦਾ ਹੰਕਾਰ ਛੱਡ ਕੇ, ਵੱਡੀ ਉਮਰ ਦੀ ਸਿਆਣਪ ਦਾ ਮਾਣ ਛੱਡ ਕੇ, ਸਭ ਤਾਣ ਮਾਣ ਛੱਡ ਕੇ 12 ਸਾਲ ਸੇਵਾ ਕੀਤੀ ਪੂਰੇ ਗੁਰੂ ਦੀ। 12 ਸਾਲ ਪਹਿਲਾਂ ਸਿੱਖੀ ਲਈ ਜਾਂਦਿਆਂ ਚਰਨਾ ਮ੍ਰਿਤ ਨਾਮ ਅੰਮ੍ਰਿਤ ਲਿਆ, ਫਿਰ 12 ਸਾਲ ਸੇਵਾ ਕੀਤੀ। ਸਤਿਗੁਰੂ ਪ੍ਰਸੰਨ ਹੋਏ, ਆਪ ਜੀ ਦਾ ਪਾਵਨ ਅਵਤਾਰ 5/5/1479 ਈਸਵੀ ਨੂੰ ਪਿੰਡ ਬਾਸਰ ਕੇ ਗਿੱਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਤਿਕਾਰਯੋਗ ਬਾਬਾ ਤੇਜ ਭਾਣ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ ਹੋਇਆ ਸੀ। ਅੱਜ ਸੱਚੇ ਪਾਤਸ਼ਾਹ ਜੀ ਨੂੰ ਸੇਵਾ ਕਰਨ ਤੋਂ ਬਾਅਦ 12 ਸਾਲ ਸੇਵਾ ਕੀਤੀ, 61ਵੇਂ ਸਾਲ ਵਿੱਚ ਆਏ ਸਨ ਗੁਰੂ ਦੀ ਚਰਨ ਸ਼ਰਨ ਵਿੱਚ, 73ਵਾਂ ਸਾਲ ਚੜ੍ਹ ਗਿਆ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ 26/3/1552 ਈਸਵੀ ਨੂੰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ 12 ਸਾਲਾਂ ਦੀ ਮਹਾਨ ਘਾਲਣਾ ਨੂੰ ਵੇਖ ਕੇ 12 ਵਾਰ ਦਿੱਤੇ ਆਪ ਜੀ ਨੂੰ, ਸਮਾਂ ਨਹੀਂ, ਸ਼ਹੀਦਾਂ ਨੂੰ ਵੀ ਯਾਦ ਕਰਨਾ ਆਪਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਸ ਵੇਲੇ ਆਪਣਾ ਤਖ਼ਤ, ਆਪਣਾ ਸਰੂਪ ਬਖਸ਼ ਦਿੱਤਾ, ਆਪਣਾ ਸਰੂਪ ਪੂਰਾ ਗੁਰੂ ਮਿਲਿਆ ਸੀ, ਸਤਿਗੁਰੂ ਨੂੰ ਗੁਰਿਆਈ ਬਖਸ਼ਿਸ਼ ਕੀਤੀ। 22 ਸਾਲ ਆਪ ਜੀ ਨੇ ਗੁਰਿਆਈ ਕੀਤੀ, 22 ਸਾਲ। ਸੋ ਇਸ ਤਰ੍ਹਾਂ 52 ਤੋਂ ਲੈ ਕੇ 74 ਤੱਕ, ਸੋ 30/8/1574 ਨੂੰ ਜੋਤੀ ਜੋਤ ਸਮਾਉਂਦੇ ਨੇ, ਜਿਹੜਾ ਦਿਹਾੜਾ ਆਪਾਂ ਮਨਾ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਨੇ 22 ਸਾਲ ਗੁਰਿਆਈ ਕੀਤੀ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ। ਆਗਿਆ ਮੰਨ ਕੇ ਨਗਰ ਵਸਾਇਆ, ਮਹਾਨ ਘਾਲਣਾ ਘਾਲੀ ਪੂਰਨੇ ਪਾਏ। ਬੇਅੰਤ ਆਪ ਜੀ ਦੀ ਦੇਣ ਹੈ, ਪਹਿਲਾ ਤੀਰਥ ਜਗਤ ਰਚ ਸੋ ਸਿੱਖ ਜਗਤ ਦਾ ਸ੍ਰੀ ਬੌਲੀ ਸਾਹਿਬ 84 ਪੌੜੀਆਂ ਵਾਲੀ ਰਚੀ, ਸਿੱਖਾਂ ਦੀ 84 ਕੱਟਣ ਵਾਸਤੇ, ਛੂਤ ਛਾਤ ਦੀ ਭਿੱਟ ਦੂਰ ਕਰਨ ਵਾਸਤੇ, ਪਾਣੀ ਦੀ ਕਿਲਤ ਦੂਰ ਕਰਨ ਵਾਸਤੇ। ਔਰ ਆਪ ਜੀ ਨੇ ਇਸ ਤਰ੍ਹਾਂ ਊਚ ਨੀਚ ਦਾ ਭੇਦਭਾਵ ਮਿਟਾਉਣ ਵਾਸਤੇ, ਜਿਹੜਾ ਬੜਾ ਉਸ ਵੇਲੇ ਸੋ ਹਿੰਦੁਸਤਾਨ ਦੇ ਲੋਕਾਂ ਨੇ ਵਿਦਵਾਨਾਂ ਨੇ ਪਾਇਆ ਹੋਇਆ ਸੀ, ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਪੰਗਤ ਪਿੱਛੇ ਸੰਗਤ, ਇਹ ਜਿਹੜੀ ਪਰੰਪਰਾ ਚਲਾਈ ਲੰਗਰ ਛਕਣ ਦੀ, ਇੱਕੇ ਤੱਪੜ 'ਤੇ ਬੈਠ ਕੇ ਚੌਂ ਵਰਨਾਂ ਨੂੰ, ਗਰੀਬ ਅਮੀਰ ਸ਼ੂਦਰ ਬ੍ਰਾਹਮਣ ਕੋਈ ਵੀ ਹੋਵੇ, ਇਹ ਆਗਿਆ ਕੀਤੀ, ਫੱਟੀ ਲਿਖ ਕੇ ਸੱਚੇ ਪਾਤਸ਼ਾਹ ਨੇ ਆਪ ਆਪਣੇ ਹੱਥਾਂ ਨਾਲ ਲਾ ਦਿੱਤੀ ਲੰਗਰ ਵਿੱਚ ਵੜਦਿਆਂ, ਫੱਟੀ ਲਿਖ ਕੇ ਵੀ ਇਹ ਆਰਡਰ ਹੈ ਜੀ, ਸੋ ਜੀ ਨੇ ਸਾਡੇ ਦਿਦਾਰੇ ਕਰਨੇ ਨੇ, ਨਹੀਂ ਹੋਣਗੇ। ਸੋ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ। ਸਤੀ ਪ੍ਰਥਾ ਭੈੜੀ ਰਸਮ ਸੀ ਜਿਹੜੀ, ਜ਼ੋਰ ਨਾਲ ਹੀ ਬੀਬੀਆਂ ਨੂੰ, ਔਰਤਾਂ ਨੂੰ, ਨੌਜਵਾਨਾਂ ਨੂੰ ਪਤੀ ਚੜ੍ਹਾਈ ਕਰਨ ਅਤੇ ਕਰਮਾਂ ਦੇ ਮੁਤਾਬਕ ਜਿਉਂਦਿਆਂ ਚਿਖਾ ਵਿੱਚ ਧੂ ਕੇ ਸਿੱਟ ਦਿੱਤਾ ਜਾਂਦਾ ਸੀ ਜ਼ਬਰਦਸਤੀ, ਉਹ ਬੰਦ ਕਰਵਾਈ ਸਤੀ ਪ੍ਰਥਾ ਆਪ ਜੀ ਨੇ। ਸੋਹਣੇ ਪੂਰਨੇ ਪਾਏ ਕਿ ਕਿਹੋ ਜਿਹੀ ਸਤੀ ਹੋਣੀ ਚਾਹੀਦੀ ਹੈ, ਬਾਣੀ ਦੇ ਵਿੱਚ ਉਪਦੇਸ਼ ਦਿੱਤਾ। ਔਰ ਪਰਦੇ ਵਾਲੀ ਜਿਹੜੀ ਰਸਮ ਸੀ, ਸੋ ਬੀਬੀਆਂ ਘੁੰਡ ਕੱਢ ਕੇ ਰੱਖਿਆ ਕਰਦੀਆਂ ਸਨ ਪੱਲਾ ਕਰਕੇ, ਉਹ ਹਟਾਈ ਸੱਚੇ ਪਾਤਸ਼ਾਹ, ਕਿਹਾ ਔਰਤ ਜਿਹੜੀ ਹੈ ਸਵੈ ਮਾਨ ਨਾਲ ਸੋ ਜਿਉਵੇਂ, ਇਹੋ ਜਿਹਾ ਨਹੀਂ ਚੜ੍ਹਦਾ, ਸੋ ਚਾਹੀਦਾ ਹੈ ਕਿ ਆਪ ਉਹ ਸੋ ਬੇਝਿਜਕ ਹੋ ਕੇ ਤੁਰ ਹੀ ਨਾ ਸਕੇ, ਆਪਣਾ ਪੈਂਡਾ ਹੀ ਨਾ ਤੈਅ ਕਰ ਸਕੇ। ਜਿਹੜੀ ਔਰਤ ਆ ਸੋ ਰਸਤੇ ਵਿੱਚ ਇਸ ਤਰ੍ਹਾਂ ਤੁਰ ਨਹੀਂ ਸਕਦੀ, ਉਹ ਧਰਮ ਕਿਵੇਂ ਕਮਾ ਸਕਦੀ, ਕੁਰਬਾਨੀ ਕਿਵੇਂ ਕਰ ਸਕਦੀ। ਸੱਚੇ ਪਾਤਸ਼ਾਹ ਜੀ ਨੇ ਸਵੈ ਮਾਨ ਨਾਲ ਜਿਉਣ ਦਾ ਅਧਿਕਾਰ ਦਿੱਤਾ, ਪਰਦੇ ਦੀ ਰਸਮ ਜਿਹੜੀ ਹਟਾਈ, ਉਸ ਵੇਲੇ ਦੇ ਰਾਜਿਆਂ ਨੂੰ ਕਹਿ ਕੇ ਜਿਹੜੇ ਸਮਾਜ ਸੇਵੀ ਰਾਜੇ ਸਨ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਆਪ ਜੀ ਨੇ ਧੁਰਕੀ ਬਾਣੀ 18 ਰਾਗਾਂ ਦੇ ਵਿੱਚ 907 ਸ਼ਬਦ ਨੇ ਆਪ ਜੀ ਦੇ ਜਿਹੜੀ ਉਚਾਰਨ ਕੀਤੀ, ਬਖਸ਼ਿਸ਼ ਕੀਤੀ ਸਾਰੀ ਦੀ ਸਾਰੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏ ਮਾਨ ਹੈ। ਸੋਹਣੇ ਪੂਰਨੇ ਪਾਏ, ਐ ਸਿੱਖਾ ਭੈੜਾ ਨਸ਼ਾ ਜਿਹੜਾ ਸ਼ਰਾਬ ਹੈ, ਇਹ ਤੋਂ ਬਚ ਕੇ ਰਹੀਂ। ਸੋ ਜਿੱਥੋਂ ਤੱਕ ਤੇਰਾ ਵਾਹ ਲੱਗੇ ਇਹਦਾ ਤਿਆਗ ਕਰਨ, ਸੋ ਐ ਆਰ ਐਸੇ ਸੋ ਪੂਰਨੇ ਪਾਏ ਨਿੰਦਿਆ ਕਰਨ ਤੋਂ ਵਰਜਿਆ। ਸਤਿਗੁਰਾਂ ਨੇ ਕਿਹਾ ਭਾਈ ਗੁਰੂ ਵਾਲਾ ਬਣਨਾ ਜ਼ਰੂਰੀ ਹੈ, ਜੇ ਤੂੰ ਲੋਕ ਪ੍ਰਲੋਕ ਦੇ ਸੁੱਖ ਚਾਹੁੰਦਾ, ਗੁਰੂ ਵਾਲਾ ਬਣ ਕੇ ਜੇ ਨਿਗਰਾ ਤਾਂ ਉਹਦਾ ਤਾਂ ਨਾਂ ਲੈਣਾ ਵੀ ਚੰਗਾ ਨਹੀਂ ਹੈ, ਕਿਉਂਕਿ ਆਪ ਜੀ ਨੂੰ ਤਰਕ ਵੱਜੀ ਸੀ ਨਾ। ਇਸ ਕਰਕੇ ਕਿਹਾ ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗਰੇ ਕਾ ਹੈ ਨਾਓ ਬੁਰਾ, ਪੂਰੇ ਗੁਰੂ ਤੋਂ ਬਿਨਾਂ ਸੱਚਾ ਕੋਈ ਗੁਰੂ ਨਹੀਂ, ਜਿਹੜਾ ਲੋਕ ਪ੍ਰਲੋਕ ਵਿੱਚ ਬਾਂਹ ਫੜੇ ਕਲਿਆਣ ਕਰੇ, ਨਿਗਰੇ ਪੁਰਸ਼ ਦਾ ਨਾਂ ਲੈਣਾ ਵੀ ਬੁਰਾ। ਜੀ ਨੇ ਐਸੇ ਗੁਰੂ ਨੂੰ ਗੁਰੂ ਨਹੀਂ ਧਾਰਨ ਕੀਤਾ। ਇਸ ਕਰਕੇ ਇੰਨੀ ਕੁ ਵਿਚਾਰ ਵੀ ਆਪਾਂ ਕਰ ਲਿਓ ਵੀ ਆਪਾਂ ਕਿਹੜੇ ਬਾਗ ਦੀਆਂ ਮੂਲੀਆਂ, ਵੀ ਅੰਮ੍ਰਿਤ ਛਕੇ ਤੋਂ ਬਿਨਾਂ ਆਪਣਾ ਸਰ ਜੂਗਾ। ਸੋ ਗੁਰੂ ਵਾਲੇ ਬਣਨ ਦਾ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਔਰ ਸੇਵਾ ਕਰਨ ਦਾ, ਆਪ ਸੇਵਾ ਕੀਤੀ। ਅਖੀਰ ਅਤੇ ਪੂਰਨੇ ਪਾਉਂਦੇ ਹੋਏ ਸੱਚੇ ਪਾਤਸ਼ਾਹ ਨੇ ਸੋਹਣੀ ਸਿਲੈਕਸ਼ਨ ਕੀਤੀ। ਸਿੱਖੀ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਸੇਵਾ ਕਰਦਾ। ਆਪ ਜੀ ਦੇ ਸਪੁੱਤਰ ਵੱਡੇ ਸਿਆਣੇ ਸਨ, ਭਾਵੇਂ ਬਾਬਾ ਮੋਹਨ ਜੀ ਧਿਆਨ ਲਾਉਣਾ ਜਾਣਦੇ ਸੀ, ਪਰ ਸੇਵਾ ਕੋਈ ਨਹੀਂ ਸੀ ਗੁਰੂ ਘਰ ਆ ਕੇ ਕੀ। ਸੋ ਪਲੇ ਸੀ ਪਿੰਡ ਦੇ ਵਿੱਚ ਹੀ ਸੰਗਤ ਤੋਂ ਬਿਨਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ 24 ਸਾਲ ਸਹੁਰਿਆਂ ਦਾ ਸੋ ਸੰਬੰਧ ਛੱਡ ਕੇ ਸੇਵਕੀਪੁਣਾ ਧਾਰਨ ਕਰਕੇ ਸੇਵਾ ਕੀਤੀ ਸੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ। ਐਸੇ ਉਹ ਪਰਨਾਏ ਹੋਏ ਸਨ ਬਾਬਾ ਰਾਮ ਸੋ ਬਾਬਾ ਜੇਠਾ ਜੀ, ਗੁਰੂ ਰਾਮਦਾਸ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਇੰਨੀ ਨਿਮਰਤਾ ਵੇਖ ਕੇ ਕਿ ਇਹ ਹੀ ਸਹੀ ਅਗਵਾਈ ਦੇ ਸਕਦਾ ਪੰਥ ਨੂੰ, ਗੁਰੂ ਨਾਨਕ ਦਾ ਮਿਸ਼ਨ ਚਲਾ ਸਕਦਾ, ਆਪਣੇ ਪੁੱਤਰਾਂ ਨੂੰ ਛੱਡ ਕੇ। ਸੱਚੇ ਪਾਤਸ਼ਾਹ ਜੀ ਨੇ ਉਲਟੀ ਗੰਗਾ ਵਹਾਈ, ਉਲਟੀ ਗੰਗਾ। ਆਪਣੇ ਜਮਾਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਿਆਈ ਬਖਸ਼ੀ, ਔਰ ਗੱਜ ਵਜਾ ਕੇ ਸੱਚੇ ਪਾਤਸ਼ਾਹ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਫਿਰ ਸੋਹਣੇ ਪੂਰਨੇ ਪਾਏ। ਅਖੀਰ ਤੱਕ ਸਿੱਖਾ ਤੇਰੀ ਕਲਿਆਣ ਹੋ ਜਾਵੇ, ਸੂ ਕਮਾਈ ਕਰਦਾ ਐਸਾ ਅਖੀਰਲੇ ਮਰਨੇ ਪਰਨੇ ਦੀਆਂ ਜਿਹੜੀਆਂ ਬੇਅੰਤ ਫਜ਼ੂਲ ਖਰਚਾ ਸੀ ਸਭ ਬੰਦ ਕਰਵਾਇਆ ਸੱਚੇ ਪਾਤਸ਼ਾਹ। ਔਰ ਕਿਹਾ ਆਪਣਾ ਅਕਾਲ ਚਲਾਉਣੇ ਵੇਲੇ ਸਾਰੇ ਪਰਿਵਾਰ ਨੂੰ ਇਕੱਠਾ ਕੀਤਾ। ਬਾਬਾ ਸੁੰਦਰ ਜੀ ਆਪ ਜੀ ਦੇ ਪੜਪੋਤੇ, ਉਹਨਾਂ ਨੇ ਸੱਦ ਬਾਣੀ ਉਚਾਰੀ। ਉਸ ਵੇਲੇ ਵੇਖ ਕੇ ਸਾਰਾ ਮਾਹੌਲ ਇਕੱਠੇ ਕੀਤਾ ਸਤਿਗੁਰਾਂ ਨੇ। ਸੋ ਪਾਵਨ ਬਚਨ ਆਉਂਦੇ ਨੇ, ਕਿਹਾ ਭਾਈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਸੋ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰਿ ਪ੍ਰਭ ਪਾਸ ਜੀਓ। ਇਕੱਠੇ ਕਰਕੇ ਕਿਹਾ ਤੁਸੀਂ ਸਾਰੇ ਪੁੱਤ ਭਾਈ ਮੇਰਾ ਪਰਿਵਾਰ ਹੋ, ਸਿੱਖ ਸੰਗਤ, ਹੁਣ ਸਾਨੂੰ ਧੁਰੋਂ ਪਰਵਾਣਾ ਆ ਗਿਆ, ਉਹ ਮਿਟੇਗਾ ਨਹੀਂ, ਹੁਣ ਗੁਰੂ ਅਕਾਲ ਪੁਰਖ ਦੇ ਕੋਲ ਜਾਵੇ। ਭਾਵ ਅਸੀਂ ਸਰੀਰ ਛੱਡਣ ਲੱਗੇ ਹਾਂ। ਇਕੱਠੇ ਕਰਕੇ ਕਿਹਾ ਫਿਰ ਪੂਰਨੇ ਪਾਏ, ਮਰਨੇ ਦੀ ਰਸਮ ਜਿਹੜਾ ਸਾਧ ਸੰਗਤ ਜੀ ਅੰਤਮ ਸੰਸਕਾਰ ਦਿੱਤਾ ਸੱਚੇ ਪਾਤਸ਼ਾਹ ਜੀ ਸਾਡੀ ਕਲਿਆਣ ਵਾਸਤੇ ਕਲਯੁਗ ਜੀਵਾਂ ਦੇ। ਔਰ ਕਿਹਾ ਤੁਸੀਂ ਕਿਸੇ ਨੇ ਰੋਣਾ ਨਹੀਂ, ਜਿਹੜਾ ਵਲੇਵੇ ਕਾਰਨ ਰੋਊਗਾ ਸਾਨੂੰ ਮੁੱਢੋਂ ਹੀ ਚੰਗਾ ਨਹੀਂ ਲੱਗੇਗਾ। ਸੋ ਉਸ ਵੇਲੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਕਿਹਾ ਸਤਿਗੁਰ ਪਹਾਣਾ ਆਪਣਾ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਜਦੋਂ ਪੁੱਛਿਆ ਸੱਚੇ ਪਾਤਸ਼ਾਹ ਫਿਰ ਕੀ ਕਰੀਏ, ਤਾਂ ਉਸ ਵੇਲੇ ਕਿਹਾ ਮੈਂ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛਾ ਕੀਰਤਨ ਕਰਿਆ ਹੋ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਆ ਹੋ, ਹਰ ਹਰ ਕਥਾ ਪੜੈ ਪੁਰਾਣ ਜੀਓ। ਮੇਰੇ ਪਿੱਛੋਂ ਤੁਰਕੀ ਬਾਣੀ ਦਾ ਕੀਰਤਨ ਕਰਨਾ ਕਰਵਾਉਣਾ ਹੈ, ਕਥਾ ਕਰਵਾਉਣੀ ਧਾਰਮਿਕ ਗ੍ਰੰਥਾਂ ਦੀ ਕਥਾ, ਜਿਹਦੇ ਦੁਆਰਾ ਪਤਾ ਲੱਗੇ ਮਾਨਸ ਜਨਮ ਦਾ ਪ੍ਰਯੋਜਨ ਕੀ ਹੈ, ਕਾਹਦੇ ਵਾਸਤੇ ਤੈਨੂੰ ਇਹ ਦੇਹੀ ਪ੍ਰਾਪਤ ਹੋਈ, ਕਰਨਾ ਕੀ ਹੈ, ਇਹ ਲੇਖਾ ਜੋਖਾ ਵੀ ਹੋਣਾ ਤੇਰਾ ਗਾਂ ਕਰਮਾਂ ਦਾ ਸਾਰਾ ਪਤਾ ਲੱਗੇ ਉਹ ਕਥਾ ਦੇ ਰਾਹੀਂ। ਸੋ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਐਸੇ ਪੂਰਨੇ ਪਾਏ ਕਥਾ ਕੀਰਤਨ, ਇਹ ਮਰਯਾਦਾ ਹੈ, ਘੱਟ ਤੋਂ ਘੱਟ ਪੌਣਾ ਘੰਟਾ, ਜਿੰਨਾ ਵੱਧ ਘੰਟਾ ਕੀਰਤਨ ਹੋਵੇ, ਕੋਈ ਗੁਰੂ ਦਾ ਸਿੱਖ ਚੜ੍ਹਾਈ ਕਰਦਾ ਗੁਰੂ ਦੀ ਹਜ਼ੂਰੀ ਵਿੱਚ ਭੋਗ ਤੇ, ਅੱਧਾ ਘੰਟਾ ਘੱਟ ਤੋਂ ਘੱਟ ਕਥਾ ਕਰਵਾਇਆ ਕਰੋ, ਅੱਧਾ ਘੰਟਾ ਜਿਹੜੇ ਪੂਰਨੇ ਸਤਿਗੁਰੂ ਨੇ ਪਾਏ ਹੈ, ਇਹ ਪਾਏ ਹੈ ਤਾਂ ਕਿ ਗੁਰਮਤਿ ਦਾ ਪਤਾ ਲੱਗੇ, ਮਾਨਸ ਜਨਮ ਦਾ ਪ੍ਰਯੋਜਨ ਕੀ ਹੈ, ਇਹਦਾ ਲਕਸ਼ ਕੀ ਹੈ। ਸੋ ਇਹ ਪਤਾ ਲੱਗੇ, ਪਤਾ ਨਹੀਂ ਕਿਹੜੀ ਰੂਹ ਅਤੇ ਕਦੋਂ ਵਿਰਾਗ ਦੇ ਵਿੱਚ ਕਿਰਪਾ ਹੋ ਜਾਣੀ ਉਸ ਵੇਲੇ। ਇਹ ਨਾ ਹੋਵੇ ਵੀ ਆਪਣਾ ਹੀ ਘੋੜਾ, ਜਿੰਨੇ ਚੰਗੇ ਕਰਮ ਕੀਤੇ ਹੈ, ਸਿੱਖੀ ਵੀ ਨਾ ਹੋਵੇ ਬੋਲਣ ਵਾਲੇ ਦੇ ਵਿੱਚ, ਕਥਾ ਕੀਰਤਨ ਦੀ ਕੋਈ ਪਰਵਾਹ ਨਹੀਂ, ਹੋਇਆ ਚਾਹੇ ਨਹੀਂ ਹੋਇਆ, ਪਰ ਆਪਣੀ ਜਿਹੜੀ ਪ੍ਰਦਰਸ਼ਨੀ ਹੈ ਨਾ ਉਹਦੀ ਚੰਗੇ ਕਰਮਾਂ ਦੀ ਉਹੀ ਲਾਈ ਜਾਈਏ, ਅਤੇ ਲਾਉਣ ਵਾਲੇ ਵੀ ਉਪਦੇਸ਼ ਦੇਣ ਵੇਲੇ ਵੀ ਕਲੀਨ ਛੇਪ ਵੀਰ ਹੋਣ, ਕਲੀਨ ਛੇਪ ਗੁਰੂ ਦੀ ਮਰਯਾਦਾ ਤੋਂ ਬਾਹਰ, ਐਸਾ ਨਾ ਹੋਵੇ ਸਾਡੇ ਜੀਵਨ ਵਿੱਚ। ਕਥਾ ਕੀਰਤਨ ਜ਼ਰੂਰੀ ਹੈ, ਸੋ ਆਪਣੇ ਗੁਣ ਹੀ ਨਾ ਰੱਖੀ ਜਾਈਏ ਉਸ ਵੇਲੇ ਅੰਤਮ ਅਰਦਾਸ ਵਿੱਚ, ਤਾਂ ਕਿ ਗੁਰੂ ਬਾਂਹ ਨਾ ਫੜੇ, ਐਸਾ ਨਾ ਹੋਵੇ। ਸੋ ਪੂਰਨੇ ਪਾਏ ਸੱਚੇ ਪਾਤਸ਼ਾਹ ਜੀ ਨੇ ਕਥਾ ਕੀਰਤਨ ਦੇ, ਕਥਾ ਕੀਰਤਨ ਦੇ ਕਿਹਾ ਇਹ ਕਰਨਾ ਤੁਸਾਂ। ਸੋ ਐਸੀ ਮਰਯਾਦਾ ਸਾਨੂੰ ਸੱਚੇ ਪਾਤਸ਼ਾਹ ਨੇ ਦਿੱਤੀ, ਔਰ ਸੋਹਣੀ ਚੋਣ ਗੁਰੂ ਰਾਮਦਾਸ ਮਹਾਰਾਜ ਜੀ ਦੀ, ਆਪਣੀ ਜਿਹੜੀ ਉਮਰ ਸੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ 6 ਸਾਲ ਅਤੇ 11 ਮਹੀਨੇ, ਸੋ 17 ਦਿਨ ਦੀ ਆਜੂ ਵੀ ਬਖਸ਼ੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। 13 ਕੁ ਦਿਨ ਹੋਏ ਸਨ ਅਜੇ ਗੁਰਿਆਈ ਬਖਸ਼ੀ ਨੂੰ। ਮਹਾਰਾਜ ਨੇ ਵੇਖ ਲਿਆ ਸੀ ਵੀ ਸਵਾਸ ਜਿਹੜੇ ਵਾਹਿਗੁਰੂ ਨੇ ਥੋੜ੍ਹੇ ਲਿਖੇ ਆ ਤੁਰੋਂ, ਸੋ ਲੈਣਾ ਬਹੁਤ ਵੱਡਾ ਸੀ। ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਹੀ ਕਹਿ ਦਿੱਤਾ ਸੀ ਆਪਣੀ ਉਮਰ ਆ ਇੰਨੀ ਬਖਸ਼ ਕੇ ਬਾਕੀ 7 ਕੁ ਸਾਲ ਗੁਰੂ ਰਾਮਦਾਸ ਜੀ ਨੇ ਗੁਰਿਆਈ ਕੀਤੀ ਹੈ। ਔਰ ਸਾਧ ਸੰਗਤ ਜੀ ਆਪਣੀ ਇੰਨੀ ਉਮਰ ਆ ਦੇ ਕੇ ਸੱਚੇ ਪਾਤਸ਼ਾਹ ਜੀ ਆਪ 95 ਸਾਲ ਦੀ ਉਮਰ ਵਿੱਚ 22 ਸਾਲ ਗੁਰਿਆਈ ਕੀਤੀ ਸ਼੍ਰੀ ਗੋਬਿੰਦਵਾਲ ਸਾਹਿਬ ਵਿਖੇ ਹੀ, ਜਿਹੜਾ ਉਹਨਾਂ ਨੇ ਆਪ ਵਸਾਇਆ ਸੀ ਗੋਬਿੰਦਵਾਲ, ਗੋਬਿੰਦਪੁਰੀ ਸਾਮ ਜਲਣ ਤੀਰ ਵਿਪਾਸ ਬਣਾਇਓ। ਸੋ ਜਿਹਨੂੰ ਸਿੱਖੀ ਦਾ ਧੁਰਾ ਬਣਾਇਆ ਸੀ, ਸਿੱਖੀ ਦਾ ਧੁਰਾ। ਉਸੇ ਸਥਾਨ 'ਤੇ ਸੱਚੇ ਪਾਤਸ਼ਾਹ ਜੀ। ਸੋ ਇਸ ਤਰੀਕੇ ਨਾਲ 38 ਸੰਨ 1574 ਈਸਵੀ ਨੂੰ ਸਤਿਸੰਗ ਜੀ ਆਪ ਜੀ ਜੋਤੀ ਜੋਤ ਸਮਾ ਗਏ। ਬੇਅੰਤ ਗੁਣ ਸਤਿਗੁਰਾਂ ਦੇ ਹਨ, ਸਤਿਗੁਰੂ ਰਹਿਮਤ ਕਰਨ। ਔਰ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਪੂਰਨੇ ਪਾਏ, ਪੂਰਨ ਇਮਾਨਦਾਰੀ ਨਾਲ, ਜਿਸ ਨੌਜਵਾਨ ਨੇ ਸੁੰਦਰ ਸਰੂਪ ਵਿੱਚ ਰਹਿ ਕੇ ਆਪਣੇ ਦੁਨਿਆਵੀ ਸੁੱਖਾਂ ਦੀ ਨਾ ਪਰਵਾਹ ਕਰਦੇ ਹੋਏ ਜਲਿਆਂਵਾਲੇ ਬਾਗ ਦਾ ਸੋ ਡੁੱਲਿਆ ਹੋਇਆ ਖੂਨ ਵੇਖ ਕੇ ਜਿਹਦਾ ਮਨ ਖੌਲਿਆ, ਸਰਦਾਰ ਭਗਤ ਸਿੰਘ ਜੀ ਖਟਖਟ ਕਲਾਂ। ਸੋ ਐਸੇ ਨੌਜਵਾਨ ਜਿਨ੍ਹਾਂ ਨੇ ਸਾਧ ਸੰਗਤ ਜੀ ਵੱਡਾ ਭਾਰੀ ਯੋਗਦਾਨ ਪਾਇਆ ਪੂਰਨ ਇਮਾਨਦਾਰੀ ਨਾਲ, ਔਰ ਭਗਤ ਸਿੰਘ ਹੋਣਾ ਦਾ ਰਾਹ ਜਿਹੜਾ ਉਹੀ ਸੰਤ ਛਪਾਈ ਵਾਲਾ ਜੋ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ। ਇੱਕ ਵਾਰ ਆਪ ਜੀ ਜਦੋਂ ਰਪੋਸ਼ ਸਨ, ਸੇਵਾ ਕਰ ਰਹੇ ਸਨ ਅਤੇ ਲਾਹੌਰ ਵਿੱਚ ਕੋਈ ਨੌਜਵਾਨ ਹਿੰਦੂਆਂ ਦਾ ਲੜਕਾ ਬੜਾ ਪੜ੍ਹਿਆ ਲਿਖਿਆ ਸੀ, ਉਹ ਆਪ ਜੀ ਨੂੰ ਮਿਲਿਆ। ਕਹਿਣ ਲੱਗਾ, ਭਗਤ ਸਿੰਘ ਜੀ ਠੀਕ ਆ, ਤੁਹਾਡਾ ਜਿਹੜਾ ਸੰਘਰਸ਼ ਹੈ ਹਥਿਆਰਬੰਦ ਇਹ ਨਹੀਂ ਚਾਹੀਦਾ, ਸ਼ਾਂਤਮਈ ਢੰਗ ਨਾਲ ਹੀ ਜਿਵੇਂ ਮਹਾਤਮਾ ਗਾਂਧੀ ਜੀ ਚਲਾ ਰਹੇ ਨੇ ਨਾ ਅੰਦੋਲਨ, ਇਵੇਂ ਹੀ ਚਲਾਉਣਾ ਚਾਹੀਦਾ, ਇਹ ਨਹੀਂ ਠੀਕ ਜਿਹੜਾ ਤੁਸੀਂ ਹਥਿਆਰ ਚੱਕੇ ਹੈ। ਭਗਤ ਸਿੰਘ ਕਹਿੰਦਾ ਵੀ ਤੈਨੂੰ ਪਤਾ ਨਹੀਂ ਗਾ ਨੌਜਵਾਨਾਂ, ਕਹਿੰਦਾ ਮੈਂ ਹਾਮੀ ਤਾਂ ਹੈ ਆਜ਼ਾਦੀ ਦਾ, ਉਹ ਆਉਂਦਾ ਨੌਜਵਾਨ। ਭਗਤ ਸਿੰਘ ਕਹਿੰਦਾ ਵੀ ਨਹੀਂ, ਮੈਂ ਤੇਰੇ ਨਾਲ ਸਹਿਮਤ ਨਹੀਂ। ਕਹਿਣ ਲੱਗਾ, ਇਹ ਕਿਹੜਾ ਕੁਛ ਕਹਿੰਦੇ ਆ, ਮਾਰਦੇ ਆ ਕਿਸੇ ਨੂੰ ਗੋਰੇ। ਉਸ ਵੇਲੇ ਸਾਧ ਸੰਗਤ ਜੀ ਇੱਦਣ ਸਬੱਬ ਬਣਿਆ, ਉਹ ਯੂਨੀਵਰਸਿਟੀ ਦੀ ਪੜ੍ਹਾਈ ਕੋ ਕਰਦਾ ਸੀ ਉੱਥੇ ਹੀ ਲਾਹੌਰ ਵਿੱਚ, ਉਹ ਨੌਜਵਾਨ ਇੱਕ ਦਿਨ ਟ੍ਰੇਨ 'ਤੇ ਚੜ੍ਹ ਕੇ ਗਿਆ। ਟ੍ਰੇਨ 'ਤੇ ਉਹ ਟ੍ਰੇਨ ਦੇ ਡੱਬੇ ਵਿੱਚ ਜਦੋਂ ਬੈਠਾ ਆਪਣੀ ਸੀਟ 'ਤੇ, ਉੱਥੇ ਸਾਰੀ ਗੋਰਿਆਂ ਨਾਲ ਭਰੀ ਸੀ ਉਹ ਟ੍ਰੇਨ। ਉਹਨਾਂ ਵੇਖਿਆ ਵੀ ਇੱਕੋ ਹੀ ਹੈ ਇਹ, ਉਹਨਾਂ ਲੱਤਾਂ ਮਾਰ ਕੇ ਥੱਲੇ ਸਿੱਟਿਆ ਉਹਨੂੰ ਲੱਤਾਂ ਮਾਰ ਕੇ, ਅਤੇ ਉਹਦੀ ਸੀਟ 'ਤੇ ਗੋਰਾ ਬਹਿ ਗਿਆ। ਫਿਰ ਪਤਾ ਲੱਗਾ, ਬੜਾ ਦੁਖੀ ਹੋਇਆ ਵੀ ਮੈਨੂੰ ਥੱਲੇ ਸੁੱਟਿਆ ਇਹਨਾਂ ਨੇ, ਵੇਖੋ ਮੈਂ ਵੀ ਸਫ਼ਰ ਕਰ ਰਿਹਾ, ਕਿਰਾਇਆ ਦੇ ਰਿਹਾ, ਬੜਾ ਦੁਖੀ ਹੋਇਆ। ਫਿਰ ਪਤਾ ਲੱਗਾ ਵੀ ਜਿਹੜਾ ਸੰਘਰਸ਼ ਹੈ ਨਾ ਇਹ ਸੋ ਠੀਕ ਹੈ, ਭਗਤ ਸਿੰਘ ਉਹਨਾਂ ਦਾ ਬਿਲਕੁਲ ਜਾਇਜ਼ ਆ। ਫਿਰ ਕਹਿਣ ਲੱਗਾ ਵੀ ਬਿਲਕੁਲ ਜਾਇਜ਼। ਭਗਤ ਸਿੰਘ ਹੱਸ ਪਿਆ, ਕਹਿਣ ਲੱਗਾ ਵੇਖ ਲਿਆ ਕੋਈ ਸਵਾਦ, ਇਹ ਗੁਲਾਮੀ ਇਹੋ ਜਿਹੀ ਹੁੰਦੀ, ਇਹੋ ਜਿਹੀ ਗੁਲਾਮੀ। ਸੋ ਸਾਧ ਸੰਗਤ ਜੀ ਪੂਰੀ ਇਮਾਨਦਾਰੀ ਨਾਲ, ਪੂਰੀ ਇਮਾਨਦਾਰੀ ਨਾਲ ਵੱਡੇ ਵੱਡੇ ਕਾਰਨਾਮੇ ਕੀਤੇ। ਸੋ ਸਾਂਡਰਸ ਜਿਹੜਾ ਸੀ, ਸੋ ਜ਼ਾਲਮ, ਸੋ ਉਹਨੂੰ ਲਾਹੌਰ ਦੇ ਵਿੱਚ ਮਾਰਿਆ ਚਿੱਟੇ ਦਿਨ ਅਸੈਂਬਲੀ ਦੇ ਵਿੱਚ ਬੰਬ ਸੁੱਟੇ ਤਾਂ ਕਿ ਹਿੱਲ ਜਾਣ, ਡਰ ਜਾਣ, ਛੱਡ ਜਾਣ ਹਿੰਦੁਸਤਾਨ। ਸੋ ਇਹਨਾਂ ਨੌਜਵਾਨਾਂ ਨੇ ਉਸ ਬੜੀ ਸੋਹਣੀ ਕਵਿਤਾ ਉਸ ਵੇਲੇ ਗਾਉਂਦੇ ਹੁੰਦੇ ਛੋਟੇ ਹੁੰਦਿਆਂ, ਬਾਬੂ ਰਾਜਬਲੀ ਦੀ, ਉਹਦੇ ਵਿੱਚ ਕਵਿਤਾ ਦੇ ਵੀ ਆਉਂਦਾ ਹੁੰਦਾ ਸੀ, ਮੈਂ ਸਕੂਲ ਵਿੱਚ ਗਾਉਂਦਾ ਹੁੰਦਾ ਸੀ ਮਹਾਰਾਜ ਸਾਹਿਬ ਦੀ ਕਿਰਪਾ ਨਾਲ, ਕਿ ਜਿਸ ਵੇਲੇ ਆਪ ਜੀ ਨੂੰ ਫੜ ਲਿਆ ਗਿਆ, ਗ੍ਰਿਫਤਾਰ ਹੋ ਗਏ, ਤਾਂ ਸਾਧ ਸੰਗਤ ਜੀ ਉਸ ਵੇਲੇ ਅਸਫਲੀ ਜਿਹੜਾ ਜੱਜ ਸੀ ਅਸਫਲੀ, ਉਹਨੇ ਜਦੋਂ ਸੋਹਣਾ ਸਰੂਪ ਵੇਖਿਆ ਭਗਤ ਸਿੰਘ ਦਾ, ਨੌਜਵਾਨ ਉਮਰ, ਕਹਿਣ ਲੱਗਾ ਉਹ ਜੇ ਕੀ ਤੂੰ ਵੇਖਿਆ ਸੰਸਾਰ ਦਾ, ਕੀ ਖਾਧਾ, ਕੀ ਸੁੱਖ ਲਿਆ, ਜੇ ਤੂੰ ਰਹਿਮ ਦੀ ਭੀਖ ਮੰਗ ਲਵੇਂ ਨਾ ਜੱਜਾਂ ਦੇ ਸਾਹਮਣੇ, ਜਿਹੜੇ ਗੋਰੇ ਜੱਜ ਹੋਣਗੇ, ਤਾਂ ਤੇਰੀ ਫਾਂਸੀ ਮਾਫ਼ ਹੋ ਮੈਂ ਕਰਾ ਦੂੰਗਾ। ਅਸਫਲੀ ਜੱਜਾਂ ਦਾ ਭਗਤ ਸਿੰਘ, ਮੈਂ ਤੇਰੀ ਫਾਂਸੀ ਮਾਫ਼ ਕਰਾ ਦੂੰ। ਅਤੇ ਉੱਥੇ ਬਿੰਦਕ ਹੈ ਤੂੰ ਸੋਨੇ ਦੀ ਇੱਟ, ਪੂਰਾ ਪਿਓਰ ਹੈ, ਸੋ ਸਾਫ਼ ਦਿਲ ਹੈ, ਬੜੀ ਤਕੜੀ ਕੁਰਬਾਨੀ ਹੈ ਤੇਰੀ। ਔਰ ਕਹਿਣ ਲੱਗਾ ਜੇ ਬਿੰਦਕ ਕਿਤੇ ਮੁਲੰਮਾ ਬਣ ਜਾਵੇ ਨਾ, ਬਨਾਉਟੀ ਸੋਨਾ ਬਣ ਜਾਵੇ ਉੱਥੇ ਬਨਾਉਟੀ ਸੋਨਾ, ਅਤੇ ਤੈਨੂੰ ਮੈਂ ਛਡਾ ਸਕਦਾ। ਭਗਤ ਸਿੰਘ ਕਹਿਣ ਲੱਗਾ ਨਹੀਂ, ਅੱਗੋਂ ਹੱਸ ਪਿਆ। ਉਹ ਜਿਹੜੀ ਚਰਚਾ ਸੀ, ਸੰਵਾਦ ਸੀ, ਉਹ ਸੋਹਣੀ ਕਵਿਤਾ ਦੇ ਵਿੱਚ ਬਾਬੂ ਰਾਜਬਲੀ ਨੇ ਸਾਹੂਕਿਆਂ ਵਾਲਿਆਂ ਨੇ ਲਿਖੀ ਸੀ, ਉਹ ਗਾਉਂਦੇ ਰਹੇ ਸਕੂਲਾਂ ਵਿੱਚ ਛੋਟੇ ਹੁੰਦੇ, ਚੌਥੀ ਪੰਜਵੀਂ। ਸੋ ਜਦੋਂ ਕੋਈ ਫੰਕਸ਼ਨ ਹੁੰਦੇ ਸੀ, ਸੋ ਉਹ ਅੱਜ ਵੀ ਬੋਲ ਮੈਨੂੰ ਚੇਤੇ ਹੈ, ਉਹ ਆਸਫਲੀ ਕਹਿੰਦਾ ਸੀ ਕਿ ਭਗਤ ਸਿਆਂ, ਉਹ ਕਵਿਤਾ ਦੀਆਂ ਮਗਰਲੀਆਂ ਲਾਈਨਾਂ ਸੀ ਕਿ ਭਗਤ ਸਿਆਂ ਵਿੱਚ ਕਚਹਿਰੀ ਮੰਨੀ ਨਾ ਦੋਸ਼ ਤੂੰ। ਸੋ ਉਹਨੇ ਕਿਹਾ ਸੀ ਮੰਨੀ ਨਾ ਪਾਰਲੀਮੈਂਟ ਵਿੱਚ ਬੰਬ ਸਿੱਟੇ ਤੂੰ, ਮੰਨੀ ਨਾ ਲਾਹੌਰ ਵਿੱਚ ਗੋਰਾ ਮਾਰਿਆ ਦਿਨ ਚਿੱਟੇ ਤੂੰ, ਬਿੰਦਕ ਮੁਲਿਮਾ ਬਣ ਜਾਈ ਸੋਨੇ ਦੀ ਏ ਇੱਟੇ ਤੂੰ, ਜੌਹਰੀ ਦੇ ਜੱਜਾਂ ਅੱਗੇ ਰਹੀ ਖਾਮੋਸ਼ ਤੂੰ, ਭਗਤ ਸਿਆਂ ਵਿੱਚ ਕਚਹਿਰੀ ਮੰਨੀ ਨਾ ਦੋਸ਼ ਤੂੰ। ਔਰ ਅੱਗੋਂ ਭਗਤ ਸਿੰਘ ਜਿਹੜਾ ਜਵਾਬ ਦਿੰਦਾ ਸੀ, ਕਵਿਤਾ ਤਾਂ ਬੜੀ ਲੰਮੀ ਸੀ, ਮੈਨੂੰ ਦੋ ਟੱਪੇ ਚੇਤੇ ਰਹਿ ਗਏ, ਕਿਉਂਕਿ ਫਿਰ ਸਤਿਗੁਰੂ ਦੀ ਕਿਰਪਾ ਨਾਲ ਬਾਣੀ ਵੱਲ ਆ ਗਈ। ਸੋ ਇੱਧਰ ਸੱਚੇ ਪਾਤਸ਼ਾਹ ਨੇ ਸੇਵਾ ਲੈਣੀ ਸੀ। ਸੋ ਸਾਧ ਸੰਗਤ ਜੀ, ਭਗਤ ਸਿੰਘ ਨੇ ਅੱਗੋਂ ਕਿਹਾ ਕਿ ਐ ਆਸਫਲੀ ਜੀ, ਦਸਣਾ ਬੱਕਰੀ ਨੂੰ ਊਠਣਾ, ਹੰਸਾਂ ਦੇ ਬੱਚੇ ਖਾਂਦੇ ਕਦੇ ਘੋਗੜ ਦੀ ਜੂਠਣਾ। ਸੋ ਜਨਤਾ ਦੇ ਹੇਠ ਵਿਛਾਉਣੀ ਚਮੜੇ ਦੀ ਦਰੀ, ਅਸੀਂ ਲੱਖ ਵਾਰੀ ਝੂਠ ਬੋਲੀਏ ਹੋਣਾ ਨਾ ਬਰੀ। ਇਹ ਜਨਤਾ ਦੇ ਹੇਠ ਅਸੀਂ ਆਪਣੇ ਚਮੜੇ ਦੀ ਦਰੀ ਵਿਛਾਉਣੀ ਹੈ ਹਿੰਦੁਸਤਾਨੀਆਂ ਦੇ, ਤਾਂ ਕਿ ਆਜ਼ਾਦ ਹੋ ਜਾਵੇ ਸਾਡਾ ਮੁਲਕ। ਸੋ ਐਸੀ ਅੰਦਰ ਸੋ ਕੁਰਬਾਨੀ ਦਾ ਜਜ਼ਬਾ ਸੀ ਜਿਹੜਾ ਉਹਨਾਂ ਦੇ ਦਿਲ ਦੇ ਵਲਵਲੇ ਸੀ, ਉਹ ਕਵਿਤਾ ਵਿੱਚ ਲਿਖੇ ਸੀ। ਸੋ ਸਾਧ ਸੰਗ ਜੀ ਉਹਨਾਂ ਕਿਹਾ ਸੀ ਅਸੀਂ ਬਰੀ ਨਹੀਂ ਹੋਣਾ, ਫਾਂਸੀ ਚੜ੍ਹਨਾ ਸੀ, ਗੱਲ ਹੀ ਕੋਈ ਨਹੀਂ, ਨਹੀਂ ਮੰਨਣਾ, ਨਹੀਂ ਰਹਿਮ ਦੀ ਭੀਖ ਇਹਨਾਂ ਤੋਂ ਮੰਗਣੀ। ਸੋ ਜੋ ਕੁਝ ਕੀਤਾ ਕੀਤਾ, ਚਿੱਟੇ ਦਿਨ ਕੀਤਾ। ਸੋ ਐਸੇ ਸੂਰਮੇ ਸਨ ਭਗਤ ਸਿੰਘ। ਨਮਸਕਾਰ ਹੈ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਅਖੀਰ 'ਤੇ ਭਾਈ ਸੋ ਸਿੰਘ ਸਾਹਿਬ ਭਾਈ ਸੋ ਜਿਹੜੇ ਸਨ ਭਾਈ ਰਣਧੀਰ ਸਿੰਘ ਸਾਹਿਬ ਜੀ ਨਾਮ ਰਸੀਏ, ਉਹਨਾਂ ਦੀ ਸੰਗਤ ਹੋਈ ਸੀ ਜੇਲ੍ਹ ਵਿੱਚ। ਸਾਸ ਕੇਸ ਦਾੜੀ ਰੱਖ ਲਏ ਸੀ, ਉਹਨਾਂ ਅੱਖਾਂ ਖੋਲ੍ਹਤੀਆਂ ਸੀ। ਸੋ ਤਿਆਰ ਬਰ ਤਿਆਰ ਹੋ ਗਏ ਸੀ, ਪਰ ਫੋਟੋਆਂ ਫਿਰ ਵੀ ਜਿਹੜੀਆਂ ਚੌਂਕਾਂ ਦੇ ਵਿੱਚ ਜਾਣ ਬੁੱਝ ਕੇ ਟੋਪੀ ਵਾਲੀਆਂ ਅਤੇ ਕਲੀਨ 6 ਵੀ ਜ਼ਿਆਦਾਤਰ ਲਾਈਆਂ ਗਈਆਂ। ਸੋ ਨਮਸਕਾਰ ਹੈ ਇਹੋ ਜਿਹੇ ਸੂਰਮਿਆਂ ਨੂੰ, ਪੰਜਾਬੀ ਸੂਰਮਿਆਂ ਨੂੰ। ਇਸੇ ਤਰ੍ਹਾਂ ਭਾਈ ਸੀਤਲ ਸਿੰਘ ਜੀ ਮੱਤੇਵਾਲ, ਜਿਨ੍ਹਾਂ ਨੇ ਸਾਡੀ ਆਜ਼ਾਦੀ ਦਾ ਜਿਹੜਾ ਮਹਾਂਪੁਰਸ਼ ਕਹਿੰਦੇ ਸੀ ਕਿ 1947 ਵਿੱਚ ਅਸੀਂ ਦੇਸ਼ ਆਜ਼ਾਦ ਕਰਵਾਇਆ ਸੀ, ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਾਉਣੀ ਸਿੰਘੋ ਪੰਜਾਬੀ, ਉਹ ਪੱਗ ਆਜ਼ਾਦ ਕਰਾਉਣੀ, ਸਾਡੀ ਪੱਗ ਨਹੀਂ ਆਜ਼ਾਦ। ਸੋ ਉਸ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅਟੈਕ ਹੋਇਆ ਸਾਡੇ ਉੱਪਰ 1984, ਸੋ ਸਾਧ ਸੰਗਤ ਜੀ ਬੇਅੰਤ ਨੌਜਵਾਨਾਂ ਨੇ ਸੰਘਰਸ਼ ਚੁਣਿਆ ਸਿੱਖ ਕੌਮ ਦੀ ਆਜ਼ਾਦੀ ਦਾ, ਉਹਦੇ ਵਿੱਚ ਹੀ ਸਨ ਭਾਈ ਸੀਤਲ ਸਿੰਘ ਜੀ ਮੱਤੇਵਾਲ। ਔਰ ਇਹਨਾਂ ਦੇ ਮਨ ਵਿੱਚ ਚਾਅ ਸੀ, ਦਰਬਾਰ ਸਾਹਿਬ 'ਤੇ ਅਟੈਕ ਹੋਣ ਤੋਂ ਬਾਅਦ ਮਨ ਤੜਫਿਆ, ਬੈਰਾਗ ਆਇਆ ਸਿੱਖੀ ਪ੍ਰਤੀ, ਤਿਆਰ ਬਰ ਤਿਆਰ ਹੋਏ ਅੰਮ੍ਰਿਤ ਛਕਿਆ। ਜੁਝਾਰੂ ਸਿੰਘ ਜਿਹੜੇ ਕੁੱਦ ਪਏ ਸੀ ਸੰਘਰਸ਼ ਵਿੱਚ, ਉਹਨਾਂ ਦੇ ਨਾਲ ਸੋ ਉਹਨਾਂ ਦੀ ਸੇਵਾ ਵਿੱਚ ਜੁੱਟ ਗਏ, ਨਾਲੇ ਕਿਰਤ ਕਰਦੇ ਆਪਣੀ। ਇਹਨਾਂ ਦਾ ਨੇੜੇ ਨਗਰ ਮਹਿਤਾ ਚੌਂਕ ਦੇ ਜਿੱਥੇ ਰਹਿ ਕੇ 10 ਸਾਲ ਮਹਾਂਪੁਰਸ਼ਾਂ ਦੇ ਨਾਲ ਵਿੱਦਿਆ ਪੜ੍ਹੀ, ਮੱਤੇਵਾਲ ਉੱਥੇ ਨੇੜੇ ਹੀ ਹੈ, ਉੱਥੇ ਰਹਿੰਦਿਆਂ ਪਤਾ ਲੱਗਾ ਇਹਨਾਂ ਸਿੰਘਾਂ ਦੇ ਜੀਵਨ ਦਾ। ਸੋ ਸਾਧ ਸੰਗਤ ਜੀ ਉਸ ਵੇਲੇ ਜਦੋਂ ਸੇਵਾ ਕਰਦੇ ਸੀ ਬੜੀ ਚੜ੍ਹਦੀ ਕਲਾ ਨਾਲ, ਅਤੇ CID ਵਾਲਿਆਂ ਨੇ CID ਦੇ ਦਿੱਤੀ, 2 ਵਾਰ ਆਪ ਜੀ ਨੂੰ ਫੜ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਪਰ ਨਹੀਂ ਕੋਈ ਕਿਸੇ ਸਿੰਘ ਦਾ ਨਾਂ ਲਿਆ ਸੀ। ਜਦੋਂ ਵੇਖਿਆ ਵੀ ਉਹਨੇ ਛੱਡਣਗੇ ਨਹੀਂ, 3ਵੀਂ ਵਾਰ ਫਿਰ ਆਪ ਹੀ ਸੰਘਰਸ਼ ਵਿੱਚ ਕੁੱਦ ਪਏ ਭਾਈ ਸੀਤਲ ਸਿੰਘ ਜੀ ਮੱਤੇਵਾਲ। ਕਿਹਾ ਹੁਣ ਆਪਾਂ ਵੀ ਇਹ ਜਾਨ ਨਿਸ਼ਾਵਰ ਕਰ ਦਈ, ਔਰ ਬੜੀ ਚੜ੍ਹਦੀ ਕਲਾ ਵਿੱਚ ਸੇਵਾ ਕੀਤੀ। ਇਹਨਾਂ ਦਾ ਮੁਕਾਬਲਾ ਜਿਹੜਾ ਸੀ ਅਖੀਰ 'ਤੇ ਮੁਕਾਬਲਾ, ਬੜੇ ਸੋਹਣੇ ਸੁਨੱਖੇ ਨੌਜਵਾਨ ਸਨ ਚੜ੍ਹਦੀ ਕਲਾ ਵਾਲੇ। ਸੋ ਅਖੀਰ 'ਤੇ ਜਿਹੜਾ ਮੁਕਾਬਲਾ ਕੀਤਾ, ਉਸ ਵੇਲੇ ਸਮੇਂ ਦੇ ਜ਼ਾਲਮ DGP ਸੋ KP ਗਿੱਲ ਨੇ ਜਿਹੜੇ ਸੀ ਸਾਧ ਸੰਗਤ ਜੀ, ਕਮਾਦ ਦੇ ਵਿੱਚ ਮੁਕਾਬਲੇ ਹੁੰਦੇ ਸੀ ਗੁਰੂ ਕੇ ਖਾਲਸੇ ਦੇ ਨਾਲ ਹਿੰਦੁਸਤਾਨ ਦੀਆਂ ਫੋਰਸਾਂ ਦੇ, ਔਰ ਉਸ ਵੇਲੇ ਕੋਈ ਪੇਸ਼ ਨਹੀਂ ਜਾਂਦੀ ਸੀ, ਅਤੇ ਇਹਨੇ DGP ਨੇ ਜਿਹੜੇ ਬੁਲਟ ਪਰੂਫ ਟਰੈਕਟਰ ਸੀ ਸਵਰਾਜ 855 ਆਏ ਸੀ ਤਕੜੇ ਟਰੈਕਟਰ, ਸੋ ਉਸ ਵੇਲੇ ਪੈਲੀ ਪਾਉਣ ਵਾਸਤੇ ਉਸ ਟਰੈਕਟਰ ਦੇ ਉੱਪਰ 4 ਚਪੇਰੇ ਬੁਲਟ ਪਰੂਫ ਚਾਦਰ ਲਾਈ ਜਾਂਦੀ ਸੀ। ਹੁਣ ਬੁਲਟ ਪਰੂਫ ਟਰੈਕਟਰ ਕੇ ਸਵਾਂਦੇ ਸੀ 855 ਦੇ ਉੱਪਰ, ਉਹ ਟਰੈਕਟਰ ਤਕੜਾ ਸੀ, ਵਾਹਣ ਦੇ ਵਿੱਚ ਵੀ ਪੂਰਾ ਦੌੜਦਾ ਸੀ, ਔਰ ਉਹ ਜਿਹੜੇ ਬੁਲਟ ਪਰੂਫ ਸੀ ਆਪ ਜੀ ਦੀ ਜਦੋਂ CID ਹੋਈ ਇਸ ਮਹਾਨ ਗੁਰੂ ਕੇ ਲਾਲ ਦੀ, ਭਾਈ ਸੀਤਲ ਸਿੰਘ ਦੀ ਸਵੇਰ ਤੋਂ ਮੁਕਾਬਲਾ ਚੱਲਿਆ, 10 ਕਿੱਲੇ ਕਮਾਦ ਸੀ, 10 ਕਿੱਲੇ ਸਵੇਰ ਤੋਂ ਮੁਕਾਬਲਾ ਚੱਲਿਆ, ਜਿੰਨੇ ਨੇੜੇ ਆਏ ਸਭ ਵਲੇਟ ਵਲੇਟ ਸੁੱਟੇ, ਸ਼ਾਮ ਤੱਕ ਢੇਰ ਲਾ ਦਿੱਤੇ ਗੁਰੂ ਕੇ ਲਾਲ ਨੇ। ਜਦੋਂ ਵੇਖਿਆ ਵੀ ਕੋਈ ਪੇਸ਼ ਨਹੀਂ ਜਾਂਦੀ, ਫਿਰ ਟਰੈਕਟਰ ਵਾੜ ਦਿੱਤੇ 7-8 ਟਰੈਕਟਰ ਜਿਹੜੇ ਗੰਨਾ ਬੀੜ ਕੇ ਉਹਨਾਂ ਦੇ ਵਿੱਚੋਂ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਸੋ ਸਿੱਟਿਆ ਜਾਵੇ, ਸ਼ਹੀਦ ਕੀਤਾ ਜਾਵੇ। ਔਰ ਗੁਰੂ ਕੇ ਲਾਲ ਨੇ 5 ਟਰੈਕਟਰ ਜਿਹੜੇ ਸੀ ਬੁਲਟ ਪਰੂਫ 5 ਟਰੈਕਟਰ ਉਡਾ ਦਿੱਤੇ ਸੀ, ਉਹਨਾਂ ਦੇ ਪੱਤਰੇ ਉਡਾ ਦਿੱਤੇ ਸੀ ਭਾਈ ਸੀਤਲ ਸਿੰਘ ਮੱਤੇਵਾਲ ਨੇ। ਇਹੋ ਜਿਹਾ ਮੋਰਚਾ ਕਮਾਦ ਵਿੱਚ ਬਣਾਇਆ ਹੋਇਆ ਸੀ। ਸੋ ਸਾਧ ਸੰਗਤ ਜੀ ਬਾਹਾਂ ਖੜੀਆਂ ਕਰਾ ਦਿੱਤੀਆਂ ਸੀ ਹਿੰਦੁਸਤਾਨ ਦੀਆਂ ਫੋਰਸਾਂ ਦੀਆਂ। ਇਹੋ ਜਿਹੇ ਮਹਾਨ ਸੂਰਮੇ ਭਾਈ ਸੀਤਲ ਸਿੰਘ ਜੀ ਮੱਤੇਵਾਲ। ਅਖੀਰ 'ਤੇ ਸ਼ਾਮ ਨੂੰ ਰਾਤ ਪੈ ਅਨੁਸਾਰ ਜਦੋਂ ਅਸਲਾ ਮੁੱਕ ਗਿਆ, ਉਸ ਵੇਲੇ ਸ਼ਹੀਦੀ ਜਾਮ ਪੀ ਗਏ ਸਨ। ਨਮਸਕਾਰ ਹੈ ਇਹਨਾਂ ਸੂਰਮਿਆਂ ਨੂੰ, ਗੁਰੂ ਕੇ ਲਾਲਾਂ ਨੂੰ, ਸਤਿਗੁਰੂ ਕਿਰਪਾ ਕਰੇ ਜਿਹੜੇ ਫੁਰਨੇ ਲੈ ਕੇ ਉਹ ਸ਼ਹੀਦ ਹੋਏ ਨੇ, ਉਹ ਦਿਨ ਅਸੀਂ ਵੇਖੀਏ, ਸੱਚੇ ਪਾਤਸ਼ਾਹ ਮਿਹਰ ਕਰਨ। ਸੋ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸੋ ਆਪ ਸੰਗਤ ਵਿੱਚ ਵਿਚਰਦਿਆਂ ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸੰਗਤ ਨੇ ਮਾਫ਼ੀ ਦੇਣੀ, ਸੀਸਾਂ ਦੇਣੀਆਂ, ਫਿਰ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਆਪ ਜੀ ਦੇ ਦੀਦਾਰੇ ਕਰਾਂਗੇ। ਸਮੂਹ ਕਮੇਟੀ ਮੈਂਬਰਾਂ ਦਾ, ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਮਾਂ ਦੇ ਕੇ ਸਟੇਜ 'ਤੇ ਗੁਰੂ ਕੇ ਚਰਨਾਂ ਦੇ ਵਿੱਚ ਨਿਵਾਜਿਆ। ਸਤਿਗੁਰੂ ਰਹਿਮਤ ਕਰਨ, ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।